ਸਤਿਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਗੁਰੂ ਗਰੀਬ ਨਿਵਾਸ ਜੀ ਕੀ ਅਪਾਰ ਕਿਰਪਾਲਤਾ ਹੋਈ। ਮਦ ਦੀ ਅਰਦਾਸ ਉਪਰੰਤ ਪਹਿਲੇ ਭਾਗ ਦੀ ਸੰਪੂਰਨਤਾ ਹੋਈ ਹੈ, ਦੂਸਰੇ ਭਾਗ ਤੋਂ ਪਾਠ ਆਰੰਭ ਹੋ ਰਿਹਾ ਹੈ। ਤਿਲੰਗ ਰਾਗ ਦੀ ਆਰੰਭਤਾ ਹੋ ਰਹੀ ਹੈ ਅਤੇ ਤਿਲੰਗ ਰਾਗ ਵਿੱਚ ਜੋ ਪਹਿਲਾ ਸ਼ਬਦ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ, ਇਹ ਸਤਿਗੁਰੂ ਮਹਾਰਾਜ ਜੀ ਨੇ ਫਾਰਸੀ ਅੱਖਰਾਂ ਦੀ ਬੋਲੀ ਨੂੰ ਮੁੱਖ ਤੌਰ 'ਤੇ ਰੱਖਦਿਆਂ ਉਚਾਰਨ ਕੀਤਾ। ਸੰਪੂਰਨ ਸ਼ੁੱਧ ਫਾਰਸੀ ਨਹੀਂ ਬਲਕਿ ਫਾਰਸੀ ਔਰ ਲੋਕ ਭਾਸ਼ਾ ਦਾ ਸੁਮੇਲ ਹੈ, ਪਰ ਫਿਰ ਵੀ ਜ਼ਿਆਦਾਤਰ ਲਫਜ਼ ਫਾਰਸੀ ਦੇ ਹੀ ਹਨ। ਇਹ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬਚਪਨ ਦੀ ਉਮਰ ਵਿੱਚ ਕੋਈ 6-7 ਸਾਲ ਦਾ ਹੋਣ ਤੋਂ ਸਤਿਕਾਰਯੋਗ ਪਿਤਾ ਜੀ ਗੋਪਾਲ ਦਾਸ ਪਾਂਧੇ ਕੋਲ ਪੜ੍ਹਨ ਵਾਸਤੇ ਲੈ ਗਏ ਸਨ। ਸਤਿਗੁਰੂ ਮਹਾਰਾਜ ਜੀ ਨੇ ਕੇਵਲ ਸੰਸਾਰਕ ਪੜ੍ਹਾਈ ਦੀ ਕੈਦ ਵਿੱਚੋਂ ਬਾਹਰ ਨਿਕਲ ਕੇ ਉਹ ਆਤਮਿਕ ਪੜ੍ਹਾਈ ਪੜ੍ਹਨ ਦੀ ਸਿੱਖਿਆ ਦਿੱਤੀ ਜਿਸ ਦੇ ਨਾਲ ਜਗਤ ਬੰਧਨਾਂ ਤੋਂ ਛੁਟਕਾਰਾ ਹੋ ਜਾਵੇ। ਸ੍ਰੀ ਰਾਗ ਦੇ ਵਿੱਚ ਪਾਵਨ ਸ਼ਬਦ ਜਾਲ ਮੋਹ ਕਸਮ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲੇਖਾਰੀ ਗੁਰਪੁਸ਼ ਲਿਖ ਵਿਚਾਰ, ਇਹ ਸ਼ਬਦ ਉਚਾਰਨ ਕਰਕੇ ਪਾਦਾ ਜੀ ਨੂੰ ਉਪਦੇਸ਼ ਬਖਸ਼ਿਆ ਔਰ ਆਸਾ ਰਾਗ ਵਿੱਚ ਪੱਟੀ ਬਾਣੀ ਲਿਖੀ ਸੀ, ਸੱਸੈ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿੱਤ ਜਿਨਕਾ ਲਾਗਾ ਆਇਆ ਤਿਨਕਾ ਸਫਲ ਭਇਆ। ਜਦੋਂ ਤੀਸਰੇ ਦਿਨ ਸਤਿਗੁਰੂ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਗੋਪਾਲ ਦਾਸ ਪਾਂਧੇ ਕੋਲ ਆਪ ਜੀ ਨੂੰ ਫਿਰ ਲੈ ਕੇ ਗਏ ਸੀ ਅਤੇ ਕਿਹਾ ਸੀ ਕਿ ਮੇਰੇ ਪੁੱਤਰ ਨੂੰ ਚੰਗੀ ਤਰ੍ਹਾਂ ਵਿੱਦਿਆ ਪੜ੍ਹਾਉਣੀ, ਤਾਂ ਉਸ ਨੇ ਬੜੀ ਨਿਮਰਤਾ ਨਾਲ ਸ਼ਰਧਾ ਭਾਵਨਾ ਸਹਿਤ ਹੱਥ ਜੋੜ ਕੇ ਇਹ ਬਚਨ ਕਹੇ ਸੀ, ਸਭ ਵਿੱਦਿਆ ਕੇ ਕਰਤਾ ਜਾਲਾ ਇਨ ਪੜ੍ਹਨੀ ਨਹਿ ਪਰਹੁ ਖਿਆਲਾ, ਇਹ ਤਾਂ ਆਪ ਸਾਰੀ ਵਿੱਦਿਆ ਦੇ ਕਰਤਾ ਹਨ, ਇਹਨਾਂ ਨੂੰ ਕਿਸੇ ਦੁਨਿਆਵੀ ਉਸਤਾਦ ਕੋਲੋਂ ਪੜ੍ਹਾਉਣ ਦੇ ਖਿਆਲ ਵਿੱਚ ਹੀ ਨਾ ਪਵੋ, ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨ ਹਾਰ, ਇਹ ਕਿਸੇ ਦੁਨਿਆਵੀ ਉਸਤਾਦ ਤੋਂ ਪੜ੍ਹਾਏ ਤੋਂ ਬਿਨਾਂ ਹੀ ਪੜ੍ਹੇ ਹੋਏ ਨੇ, ਧੁਰੋਂ ਹੀ ਪੜ੍ਹੇ ਆਏ ਨੇ ਅਤੇ ਹੋਰਨਾਂ ਨੂੰ ਪੜ੍ਹਾਉਣ ਵਾਲੇ ਨੇ, ਪੜ੍ਹਾਉਣ ਵਾਸਤੇ ਆਏ ਨੇ। ਇਹ ਸ਼ਰਧਾ ਰੂਪ ਬਚਨ ਗੋਪਾਲ ਦਾਸ ਪਾਧਾ ਜੀ ਨੇ ਕਹੇ ਸਨ, ਪਰ ਪਿਤਾ ਜੀ ਦੇ ਮਨ ਅੰਦਰ ਉਹੀ ਖਿਆਲ ਹੈ ਕਿ ਨਾਨਕ ਜੀ ਮੇਰੇ ਪੁੱਤਰ ਹਨ, ਮੈਂ ਇਹਨਾਂ ਨੂੰ ਦੁਨਿਆਵੀ ਵਿੱਦਿਆ ਪੜ੍ਹਾ ਲਵਾਂ। ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪਣੇ ਮਾਤਾ ਪਿਤਾ ਜੀ ਕੋਲੋਂ ਖੁਦ ਆਪਣਾ ਆਪਾ ਛੁਪਾ ਕੇ ਰੱਖਿਆ, ਕਿਉਂ? ਕਿਉਂਕਿ ਸਤਿਗੁਰੂ ਜੀ ਮਰਯਾਦਾ ਪੁਰਸ਼ੋਤਮ ਵੀ ਹਨ, ਜੇ ਆਰੰਭ ਤੋਂ ਹੀ ਮਾਤਾ ਪਿਤਾ ਜੀ ਦੇ ਮਨ ਅੰਦਰ ਸ਼ਰਧਾ ਬਣ ਆਉਂਦੀ ਕਿ ਸਾਡਾ ਪੁੱਤਰ ਅਕਾਲ ਪੁਰਖ ਵਾਹਿਗੁਰੂ ਕਾ ਅਗੰਮੀ ਰੂਪ ਹੈ, ਤਾਂ ਫਿਰ ਉਹਨਾਂ ਨੇ ਪੁੱਤਰ ਭਾਵਨਾ ਨਹੀਂ ਬਲਕਿ ਪ੍ਰਭੂ ਭਾਵਨਾ ਰੱਖਣੀ ਸੀ ਅਤੇ ਮਾਤਾ ਪਿਤਾ ਨੇ ਆਪਣੇ ਪੁੱਤਰ ਦੀ ਆਰਾਧਨਾ ਪੂਜਾ ਕਰਨੀ ਸੀ। ਪਰ ਜਗਤ ਵਿੱਚ ਮਾਤਾ ਪਿਤਾ ਦੇ ਸਤਿਕਾਰ ਨੂੰ ਕਾਇਮ ਰੱਖਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਤਾ ਮਾਤਾ ਜੀ ਤੋਂ ਆਪਣਾ ਆਪਾ ਛੁਪਾ ਕੇ ਰੱਖਿਆ, ਤਾਂ ਕਿ ਉਲਟ ਗੱਲ ਨਾ ਹੋਵੇ, ਮਾਤਾ ਪਿਤਾ ਜੀ ਦਾ ਸਤਿਕਾਰ ਪੂਰਨ ਤੌਰ 'ਤੇ ਬਣਿਆ ਰਹੇ। ਇਹ ਮਰਯਾਦਾ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰ ਸਾਨੂੰ ਸਿਖਾਈ ਹੈ। ਚੌਥੇ ਰੂਪ ਵਿੱਚ ਬਚਨ ਵੀ ਕੀਤੇ ਨੇ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹਉ ਤਿਨ ਸਿਓ ਝਗਰਤ ਪਾਪ। ਸੋ ਇਉਂ ਮਾਂ ਪਿਓ ਦਾ ਸਤਿਕਾਰ ਕਰਨਾ ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪ ਕਿਰਪਾ ਕਰਕੇ ਸਿਖਾਇਆ ਹੈ। ਜਦੋਂ ਪਿਤਾ ਜੀ ਆਪਣੇ ਉਸੇ ਖਿਆਲ ਵਿੱਚ ਸਨ ਕਿ ਆਪਣੇ ਬਾਲਕ ਨੂੰ ਵਿੱਦਿਆ ਪੜ੍ਹਾਈਏ, ਪਾਂਧੇ ਕੋਲੋਂ ਸੰਸਕ੍ਰਿਤ ਤਾਂ ਪੜ੍ਹਿਆ ਨਹੀਂ, ਮੌਲਵੀ ਕੋਲੋਂ ਇਹਨਾਂ ਨੂੰ ਹੁਣ ਫਾਰਸੀ ਦਾ ਇਲਮ ਪੜ੍ਹਾ ਲੈਂਦੇ ਹਾਂ, ਕਿਉਂਕਿ ਉਸ ਵੇਲੇ ਪਠਾਣਾ ਦਾ ਰਾਜ ਹੋਣ ਕਰਕੇ ਸਿਕੰਦਰ ਲੋਧੀ ਦੀ ਹਕੂਮਤ ਸੀ, ਲੋਧੀ ਪਠਾਣਾ ਦਾ ਰਾਜ ਮੁਸਲਮਾਨਾਂ ਦਾ ਹੋਣ ਕਰਕੇ ਸਰਕਾਰੀ ਤੌਰ 'ਤੇ ਫਾਰਸੀ ਭਾਸ਼ਾ ਵਰਤੀ ਜਾਂਦੀ ਸੀ ਅਤੇ ਫਾਰਸੀ ਔਰ ਹਿੰਦਕੀ ਦਾ ਰਲਵਾਂ ਮਿਲਵਾਂ ਰੂਪ ਵੀ ਵਰਤਿਆ ਜਾਂਦਾ ਸੀ। ਫਾਰਸੀ ਦੀ ਵਿੱਦਿਆ ਪੜ੍ਹਾਉਣ ਲਈ ਮੌਲਵੀ ਦੇ ਕੋਲ ਸਤਿਗੁਰੂ ਜੀ ਨੂੰ ਪਿਤਾ ਜੀ ਲੈ ਗਏ ਸਨ। ਉਸ ਵਕਤ ਮੌਲਵੀ ਜੀ ਦੇ ਪ੍ਰਥਾਏ ਇਹ ਪਾਵਨ ਉਪਦੇਸ਼ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਉਚਾਰਨ ਕੀਤਾ ਸੀ। ਪਹਿਲਾ ਅੱਖਰ ਹੈ ਅਲਫ ਅਤੇ ਅਲਫ ਦੀ ਸ਼ਕਲ ਏਕੇ ਵਰਗੀ ਹੁੰਦੀ ਹੈ, ਸਤਿਗੁਰੂ ਜੀ ਨੇ ਅਲਫ ਦੇ ਅਰਥ ਪੁੱਛੇ ਸਨ ਮੌਲਵੀ ਕੋਲੋਂ। ਮੌਲਵੀ ਨੇ ਦੱਸਿਆ ਸੀ ਅਲਫ ਇਕੱਲੇ ਦਾ ਕੋਈ ਅਰਥ ਨਹੀਂ, ਜੇ ਕਿਸੇ ਅੱਖਰ ਦੇ ਆਰੰਭ ਵਿੱਚ ਆਵੇ ਤਾਂ ਇਹ ਐੜੇ ਦੀ ਆਵਾਜ਼ ਦਿੰਦਾ, ਜੇ ਕਿਸੇ ਅੱਖਰ ਦੇ ਅੱਗੇ ਨਾਲ ਲੱਗਾ ਆ ਜਾਵੇ ਤਾਂ ਉਸ ਅੱਖਰ ਨਾਲ ਕੰਨੇ ਦੀ ਆਵਾਜ਼ ਦਿੰਦਾ, ਇਉਂ ਅਲਫ ਨੂੰ ਵਰਤਿਆ ਜਾਂਦਾ। ਪਰ ਮਹਾਰਾਜ ਨੇ ਕਿਹਾ ਸੀ ਅਲਫ ਦਾ ਅਰਥ ਹੈ ਜਿਵੇਂ ਅਲਫ ਏਕੇ ਦੀ ਸ਼ਕਲ ਵਿੱਚ ਹੈ, ਇਹ ਜਣਾਉਂਦਾ ਕਿ ਉਸ ਇੱਕ ਦੇ ਨਾਲ ਜੁੜਨਾ ਕਰੋ ਔਰ ਉਸ ਇੱਕ ਅੱਗੇ ਹੀ ਬੇਨਤੀਆਂ ਕਰੋ। ਮੌਲਵੀ ਨੇ ਜਦੋਂ ਇਹ ਬਚਨ ਸੁਣੇ ਸਨ ਮਨ ਵਿੱਚ ਸ਼ਰਧਾ ਬੱਝ ਆਈ, ਭਾਵਨਾ ਬਣੀ, ਕਿਉਂਕਿ ਪਹਿਲਾਂ ਵੀ ਕਈ ਕੌਤਕ ਸੁਣੇ ਸਨ। ਅਧੀਨਤਾ ਵਿੱਚ ਆ ਕੇ ਬੇਨਤੀ ਕੀਤੀ ਕਿ ਕੀ ਬੇਨਤੀ ਕਰਨੀ ਚਾਹੀਦੀ ਹੈ ਉਸ ਇੱਕ ਦੇ ਅੱਗੇ, ਉਸ ਦੇ ਕੋਲੋਂ ਕੀ ਮੰਗ ਕਰਨੀ ਚਾਹੀਦੀ ਹੈ, ਜਗਤ ਬੰਧਨਾਂ ਤੋਂ ਮੇਰਾ ਵੀ ਕਿਰਪਾ ਕਰਕੇ ਛੁਟਕਾਰਾ ਕਰਾ ਦਿਓ। ਤਾਂ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਸ ਵਕਤ ਉਚਾਰਨ ਕੀਤਾ ਸੀ। ਸੰਗਤਾਂ ਸਾਰੀਆਂ ਸਾਵਧਾਨ ਹੋ ਚੁੱਕੀਆਂ ਨੇ, ਆਓ ਪਾਠ ਦੀ ਆਰੰਭਤਾ ਹੋ ਰਹੀ ਹੈ, ਪ੍ਰੇਮ ਸਹਿਤ ਆਪਾਂ ਸਰਵਣ ਕਰੀਏ। ਇਹ ਪਹਿਲਾ ਸ਼ਬਦ ਫਾਰਸੀ ਦੇ ਅੱਖਰ ਹਨ, ਇਸੇ ਤਰ੍ਹਾਂ ਅੱਗੇ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਵੀ ਫਾਰਸੀ ਅੱਖਰਾਂ ਵਿੱਚ ਆਵੇਗਾ, ਪਰ ਇਹ ਪੂਰਨ ਤੌਰ 'ਤੇ ਸ਼ੁੱਧ ਫਾਰਸੀ ਨਹੀਂ, ਇਸ ਦੇ ਵਿੱਚ ਨਾਲ ਹਿੰਦਕੀ ਦਾ ਵੀ ਪ੍ਰਭਾਵ ਹੈ। ਗੱਲ ਤਾਂ ਸਤਿਗੁਰਾਂ ਦੇ ਉਪਦੇਸ਼ ਦੇਣ ਦੀ ਹੈ, ਸਤਿਗੁਰੂ ਮਹਾਰਾਜ ਨੇ ਸਿੱਖਿਆ ਜੋ ਫੁਰਮਾਨ ਕੀਤੀ ਹੈ। ਕਲਗੀਧਰ ਪਿਤਾ ਜੀ ਨੇ ਵੀ ਆਪਣੀ ਪਾਵਨ ਬਾਣੀ ਵਿੱਚ ਸ੍ਰੀ ਦਸਮ ਜੀ ਦੀ ਬਾਣੀ ਦੇ ਵਿੱਚ ਫਾਰਸੀ ਔਰ ਸੰਸਕ੍ਰਿਤ ਦਾ ਬੜਾ ਸੁੰਦਰ ਸੁਮੇਲ ਰੱਖਿਆ ਹੋਇਆ। ਸੋ ਇੱਥੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਫਾਰਸੀ ਦਾ ਅਤੇ ਆਮ ਹਿੰਦਕੀ ਬੋਲੀ ਦਾ, ਦੇਸ਼ ਭਾਸ਼ਾ ਦਾ ਸੁਮੇਲ ਰੱਖਿਆ ਹੈ। ਆਓ ਗੁਰੂ ਕੀ ਬਾਣੀ ਨਾਲ ਜੁੜੀਏ, ਕਿਉਂਕਿ ਫਾਰਸੀ ਦਾ ਜ਼ਿਆਦਾ ਪ੍ਰਭਾਵ ਹੋਣ ਕਰਕੇ ਇਸ ਸ਼ਬਦ ਦੇ ਵਿੱਚ ਕੁਝ ਅੱਖਰਾਂ ਦਾ ਉਚਾਰਨ ਵੀ ਮਹਿੰਗਾ ਹੈ, ਕੁਝ ਵਿਸਰਾਮ ਵੀ ਖਿਆਲ ਰੱਖਣੇ ਪੈਂਦੇ ਨੇ। ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਪਾਠ ਆਪ ਜੀ ਨੂੰ ਸਰਵਣ ਕਰਾ ਰਹੇ ਨੇ, ਧਿਆਨ ਪੂਰਵਕ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਰਾਗ ਤਿਲੰਗ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੌਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਾਮ ਸਰ ਮੂਏ ਅਜਰਾਈਲ ਗਿਰਫ ਤਹਿ ਦਿਲ ਹੇਚ ਨਾਦਾਨੀ, ਰਹਾਉ ਜਾਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਿਰ ਬਿਆਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ, ਸਭ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ, ਬਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬੁਗੋਇਦ ਜਾਨ ਤੁਰਾ ਤੇਰੇ ਚਾਕਰਾਂ ਪਾ ਖਾਕ।
ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜ਼ਰੂਰੀ ਬੇਨਤੀਆਂ, ਪਿਛਲੇ ਦਿਨਾਂ ਵਿੱਚ ਵੀ ਇੱਕ ਬੇਨਤੀ ਕੀਤੀ ਸੀ ਕਿ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਉਚਾਰਨ ਕਰਦਿਆਂ ਹੋਇਆਂ ਅਨੇਕ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ। ਦੇਸ਼ ਭਾਸ਼ਾ ਦੇ ਵੀ ਅਨੇਕਾਂ ਰੂਪ ਹਨ, ਕਿਧਰੇ ਮਾਝੇ ਦੀ ਬੋਲੀ ਹੈ, ਕਿਧਰੇ ਲਹਿੰਦੇ ਇਲਾਕੇ ਦੀ ਬੋਲੀ ਹੈ, ਕਿਧਰੇ ਮਾਲਵੇ ਦੀ ਬੋਲੀ ਹੈ। ਇਹ ਪੰਜਾਬ ਦੇ ਇਲਾਕੇ ਦੀ ਪੰਜਾਬੀ ਭਾਸ਼ਾ ਤੋਂ ਇਲਾਵਾ ਮਰਾਠੀ ਵੀ ਹੈ, ਹੋਰ ਵੀ ਅਨੇਕਾਂ ਭਾਸ਼ਾਵਾਂ ਨੇ, ਸੰਸਕ੍ਰਿਤ ਵੀ ਹੈ, ਫਾਰਸੀ ਵੀ ਹੈ, ਬਹੁਤ ਭਾਸ਼ਾ ਦਾ ਸੁਮੇਲ ਹੈ। ਪਰ ਬਾਣੀ ਲਿਖਣ ਵੇਲੇ ਸਤਿਗੁਰੂ ਜੀ ਨੇ ਉਸ ਸੰਬੰਧਿਤ ਭਾਸ਼ਾ ਦੀ ਲਿਪੀ ਨਹੀਂ ਵਰਤੀ, ਜਿਵੇਂ ਸੰਸਕ੍ਰਿਤ ਔਰ ਹਿੰਦੀ ਦੇਵਨਾਗਰੀ ਲਿਪੀ ਵਿੱਚ ਲਿਖੇ ਜਾਂਦੇ ਨੇ, ਜਿਵੇਂ ਉਰਦੂ ਫਾਰਸੀ ਦੀ ਆਪਣੀ ਲਿਪੀ ਹੈ, ਜਿਵੇਂ ਅੰਗਰੇਜ਼ੀ ਔਰ ਹੋਰ ਇਹੋ ਜਿਹੀਆਂ ਜੋ ਭਾਸ਼ਾਵਾਂ ਹਨ ਉਹ ਸਾਰੀਆਂ ਇੰਗਲਿਸ਼ ਅੱਖਰਾਂ ਦੇ ਵਿੱਚ ਜੋ ਹਨ ਉਹ ਲਿਖੀਆਂ ਜਾਂਦੀਆਂ ਨੇ। ਸਤਿਗੁਰੂ ਗਰੀਬ ਨਿਵਾਸ ਜੀ ਨੇ ਫਾਰਸੀ ਦੇ ਸ਼ਬਦ ਲਿਖਣ ਵੇਲੇ ਫਾਰਸੀ ਦੀ ਵਰਣਮਾਲਾ ਨਹੀਂ ਵਰਤੀ, ਉਹ ਸੀ ਹਰਫੀ ਦੀ ਵਰਤੋਂ ਨਹੀਂ ਕੀਤੀ। ਜਿੱਥੇ ਸੰਸਕ੍ਰਿਤ ਦੇ ਅੱਖਰ ਨੇ ਉੱਥੇ ਸੰਸਕ੍ਰਿਤ ਦੀ ਦੇਵਨਾਗਰੀ ਲਿਪੀ ਨਹੀਂ ਹੈ। ਭਾਵ ਕਿ ਭਾਸ਼ਾਵਾਂ ਭਾਵੇਂ ਅਨੇਕਾਂ ਹਨ ਪਰ ਲਿਖਤ ਰੂਪ ਵਿੱਚ ਲਿਪੀ ਗੁਰਮੁਖੀ ਦੀ ਵਰਤੋਂ ਹੀ ਕੀਤੀ ਹੈ। ਜਿਸ ਗੁਰਮੁਖੀ ਲਿਪੀ ਦੀ ਕਾਢ ਵੀ ਸਤਿਗੁਰੂ ਜੀ ਨੇ ਆਪ ਕੱਢੀ, ਆਪ ਇਹ ਲਿਪੀ ਤਿਆਰ ਕੀਤੀ। ਊੜੇ ਤੋਂ ਰਾੜੇ ਤੱਕ 35 ਅੱਖਰੀ ਹੈ ਗੁਰਮੁਖੀ ਲਿਪੀ ਜੋ ਸਤਿਗੁਰੂ ਜੀ ਨੇ ਤਿਆਰ ਕੀਤੀ ਹੈ। ਇਹਦੇ ਵਿੱਚ ਬਿੰਦੀ ਵਾਲੇ ਅੱਖਰ ਕੋਈ ਨਹੀਂ, ਪੈਰ ਬਿੰਦੀ ਵਾਲੇ ਜੋ ਅੱਖਰ ਹਨ। ਇਹ ਦੂਸਰੀਆਂ ਭਾਸ਼ਾਵਾਂ ਵਿੱਚੋਂ ਜਿਹੜੇ ਤਦ ਭਾਵ ਜਾਂ ਤੱਤ ਸਮ ਲਫਜ਼ ਆਏ ਨੇ ਉਹਨਾਂ ਦੇ ਉਚਾਰਨ ਵਾਸਤੇ ਵਿਦਵਾਨਾਂ ਨੇ ਬਾਅਦ ਵਿੱਚ ਇਹ ਅੱਖਰ ਸ਼ਾਮਿਲ ਕੀਤੇ ਨੇ। ਸੱਸੇ ਪੈਰ, ਖੱਖੇ ਪੈਰ, ਗੱਗੇ ਪੈਰ, ਜ਼ੱਜ਼ੇ ਪੈਰ, ਫੱਫੇ ਪੈਰ, ਬਿੰਦੀ, ਪਹਿਲਾਂ ਇਹ 5 ਅੱਖਰ ਬਿੰਦੀ ਵਾਲੇ ਭਾਸ਼ਾ ਵਿਗਿਆਨੀਆਂ ਨੇ ਬਣਾਏ। ਔਰ ਫਿਰ ਲੱਲੇ ਦੇ ਪੈਰ ਵਿੱਚ ਬਿੰਦੀ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ ਲੱਲੇ ਪੈਰ ਬਿੰਦੀ ਵੀ ਲਿਖੀ। ਇਸੇ ਤਰ੍ਹਾਂ ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਨੇ ਕੱਕੇ ਪੈਰ ਬਿੰਦੀ ਦੀ ਵਰਤੋਂ ਵੀ ਕੀਤੀ ਹੈ। ਕੌਮ ਕੌਮ ਉਚਾਰਨ ਦਾ ਫਰਕ ਹੈ, ਜਿਵੇਂ ਇੰਗਲਿਸ਼ ਵਿੱਚ ਕੇ ਔਰ ਕਿਊ ਦਾ ਫਰਕ ਹੁੰਦਾ ਹੈ, ਜਿਵੇਂ ਉਰਦੂ ਫਾਰਸੀ ਦੀ ਵਰਣਮਾਲਾ ਵਿੱਚ ਕਾਫ਼ ਅਤੇ ਕਾਫ਼ ਦਾ ਫਰਕ ਹੁੰਦਾ ਹੈ, ਇਵੇਂ ਉਹਨਾਂ ਅੱਖਰਾਂ ਵਾਸਤੇ ਕੱਕੇ ਪੈਰ ਬਿੰਦੀ ਦੀ ਵਰਤੋਂ ਵੀ ਕੀਤੀ ਹੈ। ਪਰ ਜੋ ਗੁਰਮੁਖੀ ਲਿਪੀ ਸਤਿਗੁਰਾਂ ਨੇ ਤਿਆਰ ਕੀਤੀ ਹੈ ਉਹਦੇ ਵਿੱਚ ਪੈਰ ਬਿੰਦੀ ਵਾਲਾ ਅੱਖਰ ਕੋਈ ਨਹੀਂ ਅਤੇ ਨਾ ਹੀ ਉਹਨਾਂ ਦੇ ਬੋਲਣ ਦਾ ਰਿਵਾਜ਼ ਹੋਇਆ ਕਰਦਾ ਸੀ। ਇੱਥੇ ਇਹ ਗੱਲ ਵੀ ਵਿਤਤ ਹੋਵੇ ਕਿ ਸਤਿਗੁਰਾਂ ਦੇ ਵੇਲੇ ਵੀ ਫਾਰਸੀ ਮੌਜੂਦ ਸੀ, ਉਦੋਂ ਵੀ ਸੰਸਕ੍ਰਿਤ ਮੌਜੂਦ ਸੀ ਅਤੇ ਉਹਨਾਂ ਵਿੱਚ ਬਿੰਦੀ ਵਾਲੇ ਅੱਖਰ ਸਨ, ਪਰ ਫਿਰ ਵੀ ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰਮੁਖੀ ਵਰਣਮਾਲਾ ਵਿੱਚ 35 ਅੱਖਰੀ ਵਿੱਚ ਪੈਰ ਬਿੰਦੀ ਵਾਲੇ ਅੱਖਰ ਨਹੀਂ ਰੱਖੇ। ਸੋ ਇਉਂ ਇਹਨਾਂ ਨੂੰ ਪੈਰ ਬਿੰਦੀ ਤੋਂ ਰਹਿਤ ਰੱਖਿਆ ਅਤੇ ਉਦੋਂ ਇਹ ਪੈਰ ਬਿੰਦੀ ਵਾਲੇ ਅੱਖਰਾਂ ਦੇ ਬੋਲਣ ਦਾ ਪ੍ਰਚਲਨ ਵੀ ਨਹੀਂ ਸੀ। ਇਹ ਤਾਂ ਬਾਅਦ ਵਿੱਚ ਕੋਈ 20ਵੀਂ ਸਦੀ ਦੇ ਵਿੱਚ ਇਹ ਪੈਰ ਬਿੰਦੀ ਵਾਲੇ ਅੱਖਰ ਚਾਲੂ ਹੋਏ ਨੇ। ਜੋ ਸਤਿਗੁਰਾਂ ਦੀ ਉਚਾਰਨ ਕੀਤੀ ਗੁਰਮੁਖੀ ਲਿਪੀ ਹੈ ਉਸ ਲਿਪੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਬਾਣੀ ਵਿੱਚ ਪੈਰ ਬਿੰਦੀ ਦਾ ਉਚਾਰਨ ਕਿਤੇ ਵੀ ਨਹੀਂ ਕਰਨਾ। ਇਹ ਬੇਨਤੀ ਪਿਛਲੇ ਦਿਨਾਂ ਵਿੱਚ ਵੀ ਕੀਤੀ ਸੀ, ਹੁਣ ਵੀ ਬੇਨਤੀ ਹੈ ਕਿ ਗੁਰਮੁਖੀ ਲਿਪੀ ਜੋ ਗੁਰੂ ਕੇ ਮੁੱਖ ਦੁਆਰਾ ਆਈ ਹੈ ਉਹ ਊੜੇ ਤੋਂ ਰਾੜੇ ਤੱਕ ਬਿਨਾਂ ਅੱਖਰ ਬਿੰਦੀ ਵਾਲੇ ਤੋਂ ਹੈ। ਸੋ ਇਸ ਲਈ ਗੁਰਮੁਖੀ ਲਿਪੀ ਦੀ ਉਸ ਜਿਹੜੀ ਸਤਿਗੁਰਾਂ ਨੇ ਵੰਨਗੀ ਰੱਖੀ ਹੈ ਉਸ ਨਿਯਮ ਮੁਤਾਬਕ ਗੁਰਬਾਣੀ ਦੇ ਕਿਸੇ ਵੀ ਅੱਖਰ ਦੇ ਪੈਰ ਬਿੰਦੀ ਦਾ ਉਚਾਰਨ ਨਹੀਂ ਕਰਨਾ। ਜੇ ਅਸੀਂ ਸ਼ੁੱਧ ਫਾਰਸੀ ਪੜ੍ਹਨਾ ਚਾਹੀਏ ਤਾਂ ਫਾਰਸੀ ਦੇ ਵਿੱਚ ਜੱਜੇ ਪੈਰ ਬਿੰਦੀ ਆਉਣੀ ਹੈ, ਯਕ ਅਰਜ਼ ਅਤੇ ਗੁਫਤਮ, ਇੱਥੇ ਫੱਫਾ ਵੀ ਬਿੰਦੀ ਵਾਲਾ ਆਉਂਦਾ, ਪੇਸ਼ ਤੋ, ਉਹ ਪੇਸ਼ ਲਫਜ਼ ਹੈ ਫਾਰਸੀ ਵਿੱਚ, ਪੇਸ਼ ਤੋ ਗੋਸ਼ ਲਫਜ਼ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਅਲਫਾਜ਼ ਹਨ। ਤਹਿਕੀਕ, ਇੱਥੇ ਵੀ ਕੱਕਾ ਬਿੰਦੀ ਵਾਲਾ ਵਰਤਿਆ ਜਾਂਦਾ ਹੈ ਭਾਸ਼ਾ ਦੇ ਲਿਹਾਜ਼ ਨਾਲ ਫਾਰਸੀ ਦੇ ਖਿਆਲ ਮੁਤਾਬਕ। ਹੋਰ ਵੀ ਅਨੇਕਾਂ ਐਸੇ ਅੱਖਰ ਹਨ ਪਰ ਗੁਰਮੁਖੀ ਲਿਪੀ ਸਤਿਗੁਰੂ ਨੇ ਇੱਥੇ ਲਿਖਣ ਵਿੱਚ ਵਰਤੀ ਹੈ। ਅਰਥ ਵੇਲੇ ਜਿਹੜੇ ਵਿਦਵਾਨ ਜਨ ਹਨ ਉਹ ਫਾਰਸੀ ਅੱਖਰਾਂ ਦਾ ਖਿਆਲ ਰੱਖ ਕੇ ਅਰਥ ਫਾਰਸੀ ਮੁਤਾਬਕ ਕਰਨਗੇ, ਪਰ ਗੁਰਮੁਖੀ ਲਿਪੀ ਵਿੱਚ ਅੱਖਰ ਇੱਥੇ ਲਿਖੇ ਹੋਏ ਹੋਣ ਕਰਕੇ ਆਪਾਂ ਪਾਠ ਕਰਦਿਆਂ ਉਹਨਾਂ ਦਾ ਉਚਾਰਨ ਇੱਥੇ ਨਹੀਂ ਕਰਨਾ। ਸਾਬ ਰੋਜ਼ ਪਾਠ ਦਾ ਉਚਾਰਨ ਇਉਂ ਹੈ। ਅਰਥ ਵੇਲੇ ਇਹ ਵਿਦਵਾਨ ਦੱਸਣਗੇ ਕਿ ਸ਼ਬ ਹੈ ਅਤੇ ਰੋਜ਼ ਹੈ। ਸ਼ਬ ਕਹਿੰਦੇ ਨੇ ਰਾਤ ਨੂੰ, ਰੋਜ਼ ਕਹਿੰਦੇ ਨੇ ਦਿਨ ਨੂੰ। ਇਉਂ ਰੋਜ਼ ਜੱਜੇ ਪੈਰ ਵੀ ਬਿੰਦੀ ਲੱਗਦੀ ਹੈ ਫਾਰਸੀ ਮੁਤਾਬਕ, ਪਰ ਗੁਰਮੁਖੀ ਲਿਪੀ ਮੁਤਾਬਕ ਨਹੀਂ। ਇਹ ਦ੍ਰਿੜਤਾ ਦੇ ਨਾਲ ਇਸ ਗੱਲ ਦਾ ਖਿਆਲ ਰੱਖਣਾ ਕਿ ਗੁਰਬਾਣੀ ਵਿੱਚ ਚਾਹੇ ਕਿਸੇ ਵੀ ਭਾਸ਼ਾ ਦਾ ਅੱਖਰ ਆਵੇ ਗੁਰਮੁਖੀ ਲਿਪੀ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਪੈਰ ਬਿੰਦੀ ਦਾ ਉਚਾਰਨ ਆਪਾਂ ਕਿਧਰੇ ਵੀ ਨਹੀਂ ਕਰਨਾ। ਇਹ ਬੇਨਤੀ ਜ਼ਰੂਰ ਬਰ ਜ਼ਰੂਰ ਖਿਆਲ ਵਿੱਚ ਰੱਖਣੀ ਹੈ। ਸੋ ਪੰਗਤੀਆਂ ਜੋ ਆਈਆਂ ਹਨ, ਯਕ ਅਰਜ਼ ਗੁਫਤਮ, ਯਕ ਜਈਏ ਨੂੰ ਆਪਣੇ ਅਸਲੀ ਰੂਪ ਵਿੱਚ ਬੋਲਣਾ ਹੈ। ਯਕ ਅਰਜ਼ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ। ਸ਼ਬਦ ਸਾਰਾ ਭਾਈ ਸਾਹਿਬ ਜੀ ਕੋਲੋਂ ਸੰਗਤਾਂ ਸਰਵਣ ਕਰ ਚੁੱਕੀਆਂ ਨੇ, ਦੁਬਾਰਾ ਦੁਹਰਾਉਣ ਦੀ ਜ਼ਰੂਰਤ ਨਹੀਂ। ਜੋ ਅਖੀਰਲੀ ਪੰਗਤੀ ਆਈ ਹੈ, ਨਾਨਕ ਬਗੋਇਦ ਜਨ ਤੁਰਾ, ਇੱਥੇ ਜਿਹੜਾ ਜਈਆ ਹੈ ਇਹ ਨਿਯਮ ਮੁਤਾਬਕ ਈੜੀ ਦੀ ਸਿਹਾਰੀ ਦੀ ਆਵਾਜ਼ ਵਿੱਚ ਬਦਲੇਗਾ। ਭਾਈ ਸਾਹਿਬ ਜੀ ਨੇ ਆਪ ਜੀ ਨੂੰ ਪਾਠ ਸਰਵਣ ਕਰਾਇਆ ਸੀ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਪਾ ਵਖਰਾ। ਹਾਂਜੀ,
ਬਗੋਇਦ,
ਹਾਂਜੀ, ਕਿਹੜੀ ਸਿਹਾਰੀ ਹੁੰਦੀ ਹੈ?
ਫਿਰ ਬੋਲੋ।
ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਦੂਸਰੇ ਰੂਪ ਵਿੱਚ ਇਹਦਾ ਉਚਾਰਨ ਬਗੋਇਦ ਵੀ ਕੀਤਾ ਜਾਂਦਾ ਐੜੇ ਦੇ ਨਾਲ ਵੀ, ਪਰ ਪ੍ਰਮੁੱਖ ਰੂਪ ਵਿੱਚ ਬਗੋਇਦ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਹਾਂਜੀ, ਬਦ ਬਖਤ ਹਮ ਚੋ ਬਖੀਲ ਗਾਫਿਲ, ਇਹ ਸ਼ੁੱਧ ਵਿਸ਼ਰਾਮ ਹੈ। ਕਈ ਬਖੀਲ 'ਤੇ ਹੀ ਵਿਸ਼ਰਾਮ ਲਾ ਲੈਂਦੇ ਨੇ ਅਤੇ ਗਾਫਿਲ ਬੇਨਜ਼ਰ ਬੇਬਾਕ ਇਉਂ ਪਾਠ ਕਰਦੇ ਨੇ। ਬਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਹਾਂਜੀ, ਅੱਗੇ ਪਾਠ ਸਰਵਣ ਕਰੀਏ ਜੀ।
ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗਉ ਨੀਤਾ ਨੀਤ, ਤਉ ਦਰਸ਼ਨ ਕੀ ਕਰਉ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ ਰਹਾਉ, ਕੇਸਰ ਕੁਸਮ ਮਿਰਗ ਮਹਿ ਹਰਣਾ, ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਣਾ।
ਮਿਰਗ ਮੈਂ ਪਾਠ ਸੰਬੰਧਕ ਰੂਪ ਵਿੱਚ ਇਕੱਠਾ ਹੈ ਅਤੇ ਮੈਂ ਨਹੀਂ ਬੋਲਣਾ, ਮਿਰਗ ਮੈਂ ਹਰਣਾ। ਹਾਂਜੀ,
ਚੰਦਨ ਭਗਤਾ ਜੋਤ ਇਨੇਹੀ ਸਰਬੇ ਪਰਮਲ ਕਰਣਾ, ਕੇ ਪਟ ਭਾਂਡਾ ਕਹੈ ਨਾ ਕੋਏ, ਐਸਾ ਭਗਤ ਵਰਨ ਮਹਿ ਹੋਏ, ਤੇਰਾ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਧਨ ਸੇਜੈ ਜਾਏ, ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ, ਤਿਨਾ ਕਹਿ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ, ਤਿਨਾ ਕਹਿ ਹਉ ਸਾਧ ਕੁਰਬਾਨੈ ਜਾਓ ਰਹਾਉ, ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ, ਰੰਗਣ ਵਾਲਾ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ।
ਇਹ ਗੰਗੇ ਦੇ ਉਚਾਰਨ ਨੂੰ ਖਿਆਲ ਵਿੱਚ ਰੱਖਣਾ ਪਾਠ ਆਪ ਜੀ ਨੇ ਸਰਵਣ ਕੀਤਾ। ਕਾਇਆ ਰੰਗਣ ਜੇ ਥੀਐ ਪਿਆਰੇ, ਰੰਗਣ ਨਹੀਂ ਬੋਲਣਾ, ਭਾਵ ਗੱਗੇ ਦੀ ਆਵਾਜ਼ ਨਹੀਂ ਆਵੇਗੀ। ਤਿੰਨ ਵਾਰ ਅੱਖਰ ਆਇਆ ਹੈ, ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਇਹ ਚੌਥੀ ਵਾਰ ਗੱਗਾ ਆਇਆ, ਰੰਗ ਨਾ ਡੀਠ, ਗੰਗੇ ਦਾ ਉਚਾਰਨ ਸ਼ੁੱਧ ਰੂਪ ਵਿੱਚ ਕਰਨਾ ਜੀ।
ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ।
ਇਸ ਪੰਗਤੀ ਦਾ ਵਿਸਰਾਮ ਇਉਂ ਸ਼ੁੱਧ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ। ਆਮ ਤੌਰ 'ਤੇ ਪਾਠੀਆਂ ਗ੍ਰੰਥੀਆਂ ਰਾਗੀ ਸਿੰਘਾਂ ਪਾਸੋਂ ਅਸੀਂ ਇਹ ਪੰਗਤੀ ਸੁਣਦੇ ਹਾਂ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ, ਇਉਂ ਪਾਠ ਕਰਦੇ ਨੇ। ਪਰ ਇੱਥੇ ਕਹੋ ਦਾ ਅਰਥ ਕਹਿਣ ਦਾ ਨਹੀਂ ਹੈ, ਕਹੋ ਦਾ ਅਰਥ ਹੈ ਨੂੰ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਉਹਨਾਂ ਗੁਰਮੁਖਾਂ ਪਿਆਰਿਆਂ ਦੀ ਧੂੜ ਮੇਰੀ ਜ਼ਿੰਦਗੀ ਨੂੰ, ਮੇਰੇ ਜੀਵ ਆਤਮੇ ਨੂੰ ਮਿਲ ਜਾਵੇ, ਇਉਂ ਜੀ ਕਹੋ, ਜੀ ਨੂੰ, ਜੀਵ ਆਤਮਾ ਨੂੰ, ਇਉਂ ਕਹੋ 'ਤੇ ਵਿਸ਼ਰਾਮ ਰੱਖ ਕੇ ਪਾਠ ਕਰਨਾ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ।
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਤਿਲੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਇ ਕਰੇ,
ਇਹ ਸ਼ਬਦ ਵੀ ਸ਼ਬਦ ਹਜ਼ਾਰਿਆਂ ਵਿੱਚ ਸ਼ਾਮਿਲ ਹੈ। ਹਾਂਜੀ,
ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ।
ਹਾਂਜੀ, ਇਹ ਵਿਸਰਾਮ ਪੰਗਤੀ ਦਾ ਖਿਆਲ ਵਿੱਚ ਰੱਖਣਾ, ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ। ਰੰਗੋ 'ਤੇ ਵਿਸਰਾਮ ਆਮ ਤੌਰ 'ਤੇ ਲਾਉਂਦੇ ਨੇ ਕਿ ਆਪਨੜੈ ਘਰ ਹਰ ਰੰਗੋ, ਇਉਂ ਨਹੀਂ, ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ।
ਸਹ ਨੇੜੈ ਧਨ ਕਮਲੀਏ ਬਾਹਰ ਕਿਆ ਢੂਡੇ ਪੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸੀਗਾਰੋ ਤਾ ਸੁਹਾਗਣ ਜਾਣੀਐ ਲਾਗੀ ਜਾ ਸਹ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁਤੇਰੇ ਸਾ ਧਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ਇੰਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣ ਇਆਣੀ ਜਾਇ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸਹ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇੰਨੀ ਬਾਤੀ ਸਹੋ ਪਾਈਐ ਆਪ ਗਵਾਈਐ ਤਾ ਸਹੋ ਪਾਈਐ ਔਰ ਕੈਸੀ ਚਤੁਰਾਈ ਸਹੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਉ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ ਐਸੈ ਰੰਗ ਰਾਤੀ ਸਹਿਜ ਕੀ ਮਾਤੀ ਅਹਿਨਸ ਭਾਇ ਸਮਾਣੀ ਸੁੰਦਰ ਸਾਇ ਸਰੂਪ ਵਿਚੱਖਣ ਕਹੀਐ ਸਾ ਸਿਆਣੀ
ਐਸੈ ਰੰਗ ਰਾਤੀ ਆਮ ਤੌਰ 'ਤੇ ਐਸੇ ਪੜ ਜਾਂਦੇ ਨੇ ਐਸੈ ਰੰਗ ਰਾਤੀ ਦੁਲਾਵਾਂ ਦੇ ਨਾਲ ਅੱਖਰ ਹਨ
ਤਲੰਗ ਮਹੱਲਾ ਪਹਿਲਾ
ਇਹ ਅਗਲਾ ਸ਼ਬਦ ਐਮਨਾਬਾਦ ਸੈਦਪੁਰ ਵਿੱਚ ਬਾਹਰ ਵਾਰ ਬੈਠਿਆਂ ਹੋਇਆਂ ਭਾਈ ਲਾਲੋ ਜੀ ਨੂੰ ਜਿਹੜਾ ਆਉਣ ਵਾਲਾ ਸਮਾਂ ਹੈ ਉਸ ਦੇ ਪ੍ਰਥਾਏ ਮਹਾਰਾਜ ਨੇ ਉਚਾਰਨ ਕੀਤਾ ਸੀ ਪਿਛਲੇ ਦਿਨੇ ਵੀ ਸੰਗਤਾਂ ਨੇ ਵਾਰਤਾ ਸਰਵਣ ਕੀਤੀ ਸੀ ਜਦੋਂ ਸਾਈ ਲੋਕਾਂ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਐਮਨਾਬਾਦ ਨਿਵਾਸੀਆਂ ਨੇ ਕਿਸੇ ਪ੍ਰਕਾਰ ਸਤਿਕਾਰ ਦੀ ਨਿਗਾਹ ਨਾਲ ਨਹੀਂ ਤੱਕਿਆ ਭੋਜਨ ਪ੍ਰਸ਼ਾਦੇ ਦੀ ਸੇਵਾ ਨਹੀਂ ਕੀਤੀ ਰੰਗ ਰਾਗ ਤਮਾਸ਼ਿਆਂ ਦੇ ਵਿੱਚ ਮਸਤ ਸਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਉਸ ਵਕਤ ਕਿਹਾ ਸੀ ਕਿ ਇਹ ਲੋਕ ਜੋ ਐਸ਼ੋ ਇਸ਼ਰਤ ਵਿੱਚ ਪੈ ਕੇ ਰੱਬ ਨੂੰ ਭੁੱਲ ਚੁੱਕੇ ਨੇ ਇਹਨਾਂ ਨੂੰ ਸਜ਼ਾ ਦੇਣ ਲਈ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜ੍ਹਾਇਆ ਸੋ ਉਹ ਮੁਗਲ ਚੜ੍ਹ ਕੇ ਆ ਰਿਹਾ ਹੈ ਭਾਈ ਲਾਲੋ ਜੀ ਨੂੰ ਪਹਿਲਾਂ ਹੀ ਸੁਚੇਤ ਕਰਦਿਆਂ ਹੋਇਆਂ ਕਿਉਂਕਿ ਉਹ ਗੁਰਮੁਖ ਪਿਆਰੇ ਨੇ ਭਾਵ ਭਗਤੀ ਵਾਲੇ ਨੇ ਸੱਚੇ ਕਿਰਤੀ ਹਨ ਔਰ ਪ੍ਰਭੂ ਪਿਆਰਿਆਂ ਦਾ ਸਤਿਕਾਰ ਰੱਖਣ ਵਾਲੇ ਹਨ ਮਹਾਰਾਜ ਜੀ ਨੇ ਉਹ ਆਉਣ ਵਾਲੇ ਹਮਲੇ ਪ੍ਰਤੀ ਸੁਚੇਤ ਕਰਦਿਆਂ ਹੋਇਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਅੰਤਰੀਵ ਭਾਵ ਦੇ ਵਿੱਚ ਜੋ ਜੀਵ ਆਤਮਾ 'ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਔਗੜਾਂ ਵਿਕਾਰਾਂ ਦਾ ਹਮਲਾ ਹੁੰਦਾ ਹੈ ਉਹਦੇ ਤੋਂ ਜੀਵ ਆਤਮਾ ਨੂੰ ਸਤਿਗੁਰੂ ਜੀ ਸੁਚੇਤ ਕਰਦੇ ਹਨ
ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਹੁਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਸਰਮ ਧਰਮ ਦੋਏ ਛਾਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜੀਆ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜ੍ਹੈ ਕਤੇਬਾ ਕਸ਼ਟ ਮਹਿ ਕਰੈ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿਦਵਾਣੀਆਂ ਇਹ ਪੀ ਲੇਖੈ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਇਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਨ 78 ਜਾਨ 97 ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ
ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇਗੋ ਮਸੋਲਾ ਕਰੇਗੋ ਰਾਰੇ ਦੀ ਲਾਮ ਨੂੰ ਵੀ ਆਪਾਂ ਪੂਰਾ ਸਮਾਂ ਦੇਣਾ ਅਤੇ ਅੱਗੇ ਗੱਗੇ ਦਾ ਔਂਕੜ ਵੀ ਬੋਲਣਾ ਪਰ ਇਹਨਾਂ ਨੂੰ ਵੱਖ ਵੱਖ ਵੀ ਨਹੀਂ ਕਰਨਾ। ਸੱਚੜਾ ਨਿਆਉ ਕਰੇਗ ਮਸੋਲਾ, ਕਾਇਆ ਕੱਪੜ ਟੁੱਕ ਟੁੱਕ ਹੋਸੀ ਹਿਦੋਸਤਾਨ। ਆਪਣੇ ਕੋਲੋਂ ਟਿੱਪੀ ਵੀ ਨਹੀਂ ਲਗਾਉਣੀ ਅਤੇ ਦੱਦੇ ਦੇ ਔਂਕੜ ਦਾ ਹੋੜਾ ਨਹੀਂ ਬਣਨ ਦੇਣਾ। ਹਿਦੋਸਤਾਨ ਸਮਾਲ ਸੀ ਬੋਲਾ। ਆਮਨ 78 ਹੈ, ਬੋਲਾ ਤੋਂ ਭਾਵ ਬੋਲਾ, ਬੋਲਾ ਜੋ ਸਤਿਗੁਰੂ ਨੇ ਬਚਨ ਕਿਹਾ ਹੈ। ਆਮਨ 78 ਹੈ, 1578 ਬਿਕਰਮੀ ਸੰਮਤ ਦੇ ਵਿੱਚ ਬਾਬਰ ਚੜ੍ਹ ਕੇ ਆ ਰਿਹਾ ਹੈ ਅਤੇ ਇਉਂ ਪਠਾਣਾ ਦਾ ਰਾਜ ਖਤਮ ਕਰਕੇ ਮੁਗਲਾਂ ਦਾ ਰਾਜ ਕਾਇਮ ਕਰੇਗਾ। ਇਹ ਬਚਨ ਮਹਾਰਾਜ ਕਰ ਰਹੇ ਨੇ। ਜਾਨ 97, 1797 ਬਿਕਰਮੀ ਵਿੱਚ ਇਹਨਾਂ ਦਾ ਰਾਜ ਜਾਵੇਗਾ। ਇਹ ਅਸਲੀ ਸ਼ੁੱਧ ਅਰਥ ਹਨ ਜੋ ਮਹਾਰਾਜ ਜੀ ਨੇ ਭਵਿੱਖਤ ਬਚਨ ਕਹਿੰਦਿਆਂ ਉਚਾਰਨ ਕੀਤੇ। ਹੋਰ ਭੀ ਉੱਠ ਸੀ ਮਰਦ ਕਾ ਚੇਲਾ, ਮਰਦ ਕਾ ਚੇਲਾ ਕੌਣ? ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਬਚਨ ਕਰਦੇ ਹਨ, ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਉਂ ਮਰਦ ਰੂਪ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਮਰਦ ਕਾ ਚੇਲਾ ਗੁਰੂ ਕਾ ਖਾਲਸਾ। ਵਹਿ ਉਪਜਿਓ ਚੇਲਾ ਮਰਦ ਕਾ ਮਰਦਾਨ ਸਦਾਏ, ਜਿਨ ਸਭ ਪ੍ਰਿਥਵੀ ਕਉ ਜੀਤ ਕਰ ਨਿਸ਼ਾਨ ਚੂਲਾਏ। ਇਉਂ ਮਰਦ ਸਤਿਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਦਾ ਚੇਲਾ ਖਾਲਸਾ ਪ੍ਰਗਟ ਹੋਵੇਗਾ ਜੋ 1797 ਬਿਕਰਮੀ ਵਿੱਚ ਇਹਨਾਂ ਮੁਗਲਾਂ ਦੇ ਰਾਜ ਨੂੰ ਖਤਮ ਕਰੇਗਾ। ਇਹ ਬਾਹਰੀ ਅਰਥ ਹਨ, ਅੰਤਰੀਵ ਅਰਥ ਹੋਰ ਬਹੁਤ ਡੂੰਘਾਈ ਵਾਲੇ ਹਨ, ਸਮਾਂ ਨਹੀਂ। ਆਪਾਂ ਹੁਣ ਅੱਗੇ ਪਾਠ ਕਰੀਏ ਜੀ।
ਤਿਲੰਗ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ, ਹੁਕਮ ਸਭ ਵਰਤਨੀ, ਸੱਚਾ ਸਾਹਿਬ ਸੱਚ ਸਾਹਿਬ ਸਾਚਾ ਖੇਲ, ਸਭ ਹਰ ਧਨੀ ਸਾ ਲਾਹੇ ਹੋ ਸੱਚ, ਸਭ ਉੱਪਰ ਹਰ ਧਨੀ
ਸਾ ਲਾਹੇ ਹੋ ਸੱਚ,
ਸਾ ਲਾਹੇ ਹੋ ਸੱਚ, ਸਭ ਉੱਪਰ ਹਰ ਧਨੀ, ਜਿਸ ਨਾਹੀ ਕੋਏ ਸਰੀਕ, ਕਿਸ ਲੇਖੈ ਹਉ ਗਨੀ ਰਹਾਉ, ਪੌਣ ਪਾਣੀ ਧਰਤੀ ਆਕਾਸ, ਘਰ ਮੰਦਰ ਹਰ ਬਨੀ, ਵਿੱਚ ਵਰਤੈ ਨਾਨਕ ਆਪ, ਝੂਠ ਕਹੋ ਕਿਆ ਗਨੀ। ਤਿਲੰਗ ਮਹੱਲਾ ਚੌਥਾ, ਨਿਤ ਨਿਫਲ ਕਰਮ ਕਮਾਏ, ਵਫਾਵੈ ਦੁਰਮਤੀਆ, ਜਬ ਆਣੈ ਵਲ ਵੰਚ ਕਰ ਝੂਠ, ਤਬ ਜਾਣੈ ਜਗ ਜਿੱਤੀਆ, ਐਸਾ ਬਾਜੀ ਸਹਿਸਾਰ, ਨਾ ਚੇਤੈ ਹਰ ਨਾਮਾ, ਖਿਨ ਮਹਿ ਬਿਨਸੈ ਸਭ ਝੂਠ, ਮੇਰੇ ਮਨ ਧਿਆਇ ਰਾਮਾ ਰਹਾਉ, ਸਾ ਵੇਲਾ ਚਿਤ ਨ ਆਵੈ, ਜਿਤ ਆਏ ਕਾਲ ਕੰਟਕ, ਜਿਤ ਆਏ ਕੰਟਕ ਕਾਲ ਗ੍ਰਸੈ, ਤਿਸ ਨਾਨਕ ਲਏ ਛਡਾਏ, ਜਿਸ ਕਿਰਪਾ ਕਰ ਹਿਰਦੈ ਵਸੈ। ਤਿਲੰਗ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜਿਮੀ ਦਰਖਤ ਆਬ, ਪੈਦਾਇਸ ਖੁਦਾਏ, ਬੰਦੇ ਚਸਮ ਦੀਦੰ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਉ, ਗੈਬਾਨ ਹੈਵਾਨ ਹਰਾਮ ਕੁਸਤਨੀ, ਮੁਰਦਾਰ ਬਖੁਰਾਏ, ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ, ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾ ਨਾਏ, ਜਬ ਅਜਰਾਈਲ ਬਸਤਨੀ ਤਬ ਚੇ ਕਾਰੇ ਵਿਦਾਏ, ਹਵਾਲ ਮਾਲੂਮ ਕਰਦੰ ਪਾਕ ਅੱਲਾਹ, ਬੁਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾਹ।
ਖਾਕ ਨੂਰ ਕਰਦੰ ਆਲਮ ਦੁਨੀਆਏ, ਇਕੱਠਾ ਪਾਠ ਕਰਨਾ ਹੈ, ਦੁਨੀ ਆਏ ਵੱਖ ਵੱਖ ਨਹੀਂ ਬੋਲਣਾ, ਦੁਨੀਆਏ। ਅਸਮਾਨ ਜਿਵੇਂ ਦਰਖਤ ਆਬ, ਪੈਦਾਇਸ ਖੁਦਾਏ, ਇਸ ਪੰਗਤੀ ਦਾ ਵਿਸਰਾਮ ਇਉਂ ਹੈ, ਬੰਦੇ ਚਸਮ ਦੀਦੰ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਓ। ਜੋ ਅਖੀਰਲੀਆਂ ਪੰਗਤੀਆਂ ਹਨ, ਹਵਾਲ ਮਾਲੂਮ ਕਰਦੰ ਪਾਕ ਅੱਲਾਹ, ਇਉਂ ਪਾਠ ਹੈ, ਐੜੇ ਉੱਪਰ ਥੋੜ੍ਹਾ ਜਿਹਾ ਵਜਨ ਅਤੇ ਹਾਹਾ ਮੁਕਤਾ ਬੋਲਣਾ ਹੈ। ਅੱਲਾਹ ਕਰਕੇ ਹਾਹੇ ਨੂੰ ਕੰਨਾ ਨਹੀਂ ਲਗਾ ਦੇਣਾ। ਹਵਾਲ ਮਾਲੂਮ ਕਰਦੰ ਪਾਕ ਅੱਲਾਹ ਬੁਗੋ ਨਾਨਕ ਅਰਦਾਸ। ਬੱਬੇ ਉੱਪਰ ਅਦਕ ਦੀ ਆਵਾਜ਼ ਬਿਲਕੁਲ ਨਾ ਆਵੇ, ਬੁੱਗੋ ਕਰਕੇ ਨਹੀਂ ਬੋਲਣਾ। ਗੱਗੇ ਦਾ ਹੋੜਾ ਥੋੜ੍ਹਾ ਜਿਹਾ ਲੰਮਾ ਹੋਵੇਗਾ, ਬੁਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ। ਹਾਂਜੀ,
ਤਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰੀ ਜੋਰ ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਆਪਾਰ।
ਇਸ ਪੰਗਤੀ ਦਾ ਪਾਠ ਇਸੇ ਰੂਪ ਵਿੱਚ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ। ਤੂੰ ਹੈ ਤੂੰ ਹੋਮਨਹਾਰ, ਤੂੰ ਹੈ ਪਾਠ ਇਕੱਠਾ ਹੈ। ਆਮ ਤੌਰ 'ਤੇ ਪਦਸ਼ੀਰ ਸਰੂਪਾਂ ਵਿੱਚ ਹੈ ਤੂੰ ਹੈ ਤੂੰ ਇਉਂ ਵੱਖਰਾ ਵੱਖਰਾ ਕਰਕੇ ਛਾਪਿਆ, ਪਰ ਉਹ ਨਹੀਂ, ਹੈ ਤੂੰ ਹੈ ਤੂੰ ਹੋਮਨਹਾਰ।
ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਦਸ਼ਾਹ ਧੂਰ। ਤਿਲੰਗ ਮਹੱਲਾ ਪੰਜਵਾ ਘਰ ਤੀਜਾ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ, ਰਹਾਉ ਤੂੰ ਕਾਹੇ ਡੋਲਹਿ ਪ੍ਰਾਣੀਆ, ਤੁਧ ਰਾਖੈ ਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ, ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਿਸਾਹ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ।
ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਇਹ ਵਿਸਰਾਮ ਸ਼ੁੱਧ ਹੈ ਜੀ। ਆਮ ਤੌਰ 'ਤੇ ਇਉਂ ਬੋਲਦੇ ਨੇ ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ, ਪਰ ਇਉਂ ਅਰਥ ਨਹੀਂ ਹੈ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ, ਇਉਂ ਪਾਠ ਕਰਨਾ ਜੀ।
ਤਿਲੰਗ ਮਹੱਲਾ ਪੰਜਵਾ ਘਰ ਤੀਜਾ, ਕਰਤੇ ਕੁਦਰਤੀ ਮੁਸਤਾਕ, ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ, ਰਹਾਉ ਖਿਨ ਮਾਹ ਥਾਪ ਉਥਾਪ ਦਾ ਆਚਰਜ ਤੇਰੇ ਰੂਪ, ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ।
ਖਿਨ ਮਾਹ ਥਾਪ ਉਥਾਪ ਦਾ, ਆਮ ਤੌਰ 'ਤੇ ਪਾਠ ਕਰਦਿਆਂ ਵਕਤ ਸਾਡੇ ਵੀਰ ਇਹ ਮਾਹੇ ਦਾ ਮੰਮਾ ਨਜ਼ਰ ਅੰਦਾਜ਼ ਕਰ ਜਾਂਦੇ ਨੇ, ਖਿੰਨ ਮਹਿ ਪੜ ਜਾਂਦੇ ਨੇ। ਖਿੰਨ ਮਾਹੇ ਥਾਪ ਉਥਾਪ ਦਾ, ਅੱਗੇ ਆਚਰਜ ਤੇਰੇ ਰੂਪ, ਐੜੇ ਨੂੰ ਵੀ ਕੰਨਾ ਹੈ, ਆਚਰਜ ਪਾਠ ਹੋਵੇਗਾ, ਆਚਰਜ ਜਾਂ ਹੋਰ ਰੂਪ ਵਿੱਚ ਨਹੀਂ, ਆਚਰਜ ਤੇਰੇ ਰੂਪ।
ਖੁਦ ਖਸਮ ਖਲਕ ਜਹਾਨ ਅੱਲਹਿ, ਮਿਹਰਬਾਨ ਖੁਦਾਏ, ਦਿਨ ਸਰੈਣ ਜੇ ਤੁਧ ਆਰਾਧੇ, ਦਿਨ ਸਰੈਣ ਜੇ ਤੁਧ ਆਰਾਧੇ, ਸੋ ਕਿਉ ਦੋਜਕ ਜਾਏ, ਅਜਰਾਈਲ ਯਾਰ ਬੰਦੇ, ਜਿਸ ਤੇਰਾ ਆਧਾਰ, ਗੁਣ ਹੈ ਉਸਕੇ ਸਗਲ ਆਫੂ, ਤੇਰੇ ਜਨ ਦੇਖੈ ਦੀਦਾਰ, ਦੁਨੀਆ ਚੀਜ਼ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਉ, ਗੁਰ ਮਿਲ ਨਾਨਕ ਬੂਝਿਆ, ਸਦਾ ਏਕ ਸੋ ਗਾਉ।
ਹਾਂਜੀ, ਸਦਾ ਏਕ ਸੋ ਗਾਓ, ਸੋ ਵੱਖਰਾ ਕਰਕੇ ਪਾਠ ਕਰਨਾ। ਹਾਂਜੀ,
ਤਿਲੰਗ ਮਹੱਲਾ ਪੰਜਵਾ, ਮੀਰਾਂ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੈ, ਸੱਚ ਸਾਹ ਬੰਦੀ ਮੋਚ, ਰਹਾਉ ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਇਸ ਕਾ ਮੋਲ, ਪਾਕ ਪਰਬਤਗਾਰ ਤੂੰ ਖੁਦ, ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ
ਤੂੰ ਤੇ ਵਿਸਰਾਮ ਹੈ ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ
ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪੱਛੋ ਰੇ ਤਾਣੀ ਹਾਥ ਪਛੋੜੈ ਸਿਰ ਧੁਣੈ ਜਬ ਰਹਿਣ ਵਿਹਾਣੀ ਪੱਛੋ ਤਾਵਾ ਨਾ ਮਿਲੈ ਜਬ ਚੂਕੈ ਗੀ ਸਾਰੀ ਤਾ ਫਿਰ ਪਿਆਰਾ ਰਾਵੀਐ ਜਬ ਆਵੈ ਗੀ ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵਧਵੀ ਏਹ ਸੇ ਗੁਣ ਮੁਝੈ ਨਾ ਆਵਨੀ ਕਹਿ ਜੀ ਦੋਸ ਧਰੇਹ ਜਿਨੀ ਸਖੀ ਸਹੁਰਾਵਿਆ ਤਿਨ ਪੁੱਛਾਉ ਗੀ ਜਾਏ ਪਾਏ ਲਗਾਓ ਬੇਨਤੀ ਕਰਾਓ ਲਿਓ ਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤਉ ਪਿਆਰੇ ਕਉ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਫੁਨ ਧਾਤ ਕਉ ਲਿਵ ਲਿਵੈ ਕਉ ਧਾਵੈ ਗੁਰ ਪ੍ਰਸਾਦੀ ਜਾਣੀਐ ਤਉ ਅਨ ਭਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੈ ਮੁਸਕ ਕਾ ਤਬ ਫੂਲ ਪਛਾਣੈ ਆਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੈ ਅਮਰਾ ਪਦ ਪਾਵੈ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ ਤਿਨ ਵਿਟਹਉ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ੍ਹਾਂ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਹਰ ਦਰਗਹਿ ਪਹਿਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਤਿਨ ਜਮ ਨੇੜ ਨ ਆਵਈ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟਹੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਧੰਨ ਗੁਰੂ ਸਾ ਵਾਸ ਹੈ ਹਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ ਕਹੋ ਕਿਤ ਬਿਧ ਜਾਈਐ, ਹਰ ਹਰ ਤੀਰਾ ਨਾਮ ਹੈ ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੱਡ ਦਾਣੇ, ਹਉ ਸਤਿਗੁਰ ਕਉ ਸਦਵਾਰਿਆ ਗੁਰਬਚਨ ਸਮਾਣੇ। ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ, ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।
ਆਪੇ ਹਰ ਇੱਕ ਰੰਗ ਹੈ, ਹਰ ਤੇ ਜਮਕ ਦੇਣੀ ਹੈ, ਹਰ ਇੱਕ ਰੰਗ ਨਹੀਂ ਬੋਲਣਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸਾਈ ਨਹੀਂ ਬੋਲਣਾ, ਸਾਈ ਗੱਲ ਚੰਗੀ।
ਤਿਲੰਗ ਮਹੱਲਾ ਨਾਵਾ ਕਾਫੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ ਫੂਟੈ ਘਾਟ ਜਿਉ ਪਾਣੀ। ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ। ਅਜਹੂ ਕਜ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਤਿਹ ਭਜਨ ਤੇ, ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ, ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਰਹਾਉ ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਉ ਕੀਨਾ, ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲਉ ਵਿਵਹਾਰ ਹੈ ਜਗ ਕਉ ਤੁਮ ਜਾਨਾਓ, ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨਾਓ। ਤਿਲੰਗ ਮਹੱਲਾ ਨਾਵਾ ਹਰ ਜਸ ਰੇ ਮਨ ਹਰ ਜਸ ਰੇ ਮਨ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਰਹਾਉ ਸੰਪਤ ਰਥ ਧਨ ਰਾਜ ਸਿਓ ਆਤ ਨੇਹ ਲਗਾਇਓ, ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ, ਜਾਨ ਬੂਝ ਕੈ ਬਾਬਰੇ ਤੈ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਹਿ ਗਰਭ ਨਿਵਾਰਿਓ। ਜਿਹ ਬਿਧ ਗੁਰ ਉਪਦੇਸਿਆ ਸੋ ਸੁਨ ਰੇ ਭਾਈ, ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਨਾਈ।
ਪਾਪ ਕਰਤ ਸੁਖਚਿਓ ਨਹੀਂ, ਸੁਕੱਚਿਓ ਕਰਕੇ ਨਹੀਂ ਬੋਲਣਾ, ਸੁਕਚਿਓ ਨਹੀਂ। ਨਹਿ ਗਰਬ ਨਿਵਾਰਿਓ ਬੱਬੇ ਦੇ ਨਾਲ ਗਰਬ ਨਹੀਂ ਬੋਲਣਾ, ਨਹਿ ਗਰਬ ਨਿਵਾਰਿਓ।
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੋਕ ਦਮ ਕਰਾਰੀ ਜਾਉ ਕਰਹੋ ਹਾਜ਼ਰ ਹਜ਼ੂਰ ਖੁਦਾਏ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ,
ਦਰੋਗ ਪੜ ਪੜ ਹਾਂਜੀ ਪੜ ਪੜ ਪੋਲਾ ਨਹੀਂ ਬੋਲਣਾ।
ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ, ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਅਸਮਾਨ ਮਿਆਨੇ ਮੰਮੇ ਨੂੰ ਸਿਹਾਰੀ ਵੀ ਹੈ ਕੰਨਾਂ ਵੀ ਹੈ ਅਤੇ ਹੇਠਾਂ ਯਈਏ ਦਾ ਚਿੰਨ੍ਹ ਹੈ, ਮਿਆਨੇ ਪਾਠ ਕਰਨਾ ਜੀ।
ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ, ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ।
ਫੱਕਰ ਦਾਇਮ ਲਾਏ ਚਸਮੇ, ਫੱਕਰ ਫੱਫੇ 'ਤੇ ਭਾਰ ਦੇ ਕੇ ਪੋਲਾ ਕਰਕੇ ਫਕਰ ਨਹੀਂ ਬੋਲਣਾ, ਫੱਕਰ ਦਾਇਮ ਲਾਏ ਚਸਮੇ।
ਨਾਮਦੇਵ ਜੀ ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ।
ਹਾਂਜੀ ਖੁੰਦਕਾਰਾ, ਇਹਨੂੰ ਖੁੰਦਕਾਰਾ ਨਹੀਂ ਕਹਿਣਾ, ਕਈ ਪਾਠੀ ਇਹ ਗਲਤੀ ਕਰਦੇ ਨੇ।
ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ, ਰਹਾਉ ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ ਤੂੰ ਮਨੀ, ਦਰਿਆਉ ਤੂੰ ਦੇਹੰਦ ਤੂੰ ਵਿਸਿਆਰ ਤੂੰ ਧਨੀ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ।
ਦਰਿਆਉ ਤੂੰ ਦੇਹੰਦ ਤੂੰ ਦਹਿੰਦ ਨਹੀਂ ਬੋਲਣਾ ਦੇਹੰਦ ਤੂੰ।
ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ਹੱਲੇ ਯਾਰਾਂ ਖੁਸ਼ਖਬਰੀ ਬਲ ਬਲ ਜਾਓ ਹਉ ਬਲ ਬਲ ਜਾਓ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਉ
ਹਲੇ ਯਾਰਾਂ ਹਲੇ ਯਾਰਾਂ ਪੋਲਾ ਉਚਾਰਨ ਕਰਨਾ ਹਲੇ ਯਾਰਾਂ ਖੁਸ਼ਖਬਰੀ ਬਲ ਬਲ ਜਾਓ ਹਉ ਬਲ ਬਲ ਜਾਓ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਉ
ਹਲੇ ਯਾਰਾਂ ਖੁਸ਼ਖਬਰੀ ਬਲ ਬਲ ਜਾਓ ਹਉ ਬਲ ਬਲ ਜਾਓ ਨੇਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ।
ਹਾਂਜੀ ਇਹ ਕੁਜਾ ਜਿਵੇਂ ਉਚਾਰਨ ਕੀਤਾ ਭਾਈ ਸਾਹਿਬ ਨੇ ਪੋਲਾ ਹੀ ਬੋਲਣਾ ਕੁਜਾ ਨਹੀਂ ਬੋਲਣਾ। ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ।
ਦੁਆਰਕਾ ਨਗਰੀ ਰਾਸ ਬੁਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕ ਲਖਾਨਾ ਹਮ ਚਿਨੀ ਪਾਤ ਸਾਹ ਸਾਂਵਲੇ ਬਰਨਾ ਆਸ ਪਾਤ ਗਜਪਤ ਨਰਹਿ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ।
ਚੰਦੀ ਹਜ਼ਾਰ ਆਲਮ ਏਕ ਲਖਾਨਾ ਆਮ ਤੌਰ 'ਤੇ ਪਾਠ ਛਪਿਆ ਹੁੰਦਾ ਏਕਲ ਖਾਨਾ ਏਕ ਲਖਾਨਾ ਇਹ ਮੁੱਖ ਪਾਠ ਹੈ। ਅਸਪਤ ਗਜਪਤ ਨਰ ਹਰ ਹਰ ਨਰਿੰਦ
ਨਾਮੇ ਕੇ ਸੁਆਮੀ ਮੀਰ ਮੁਕੰਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।